ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅੱਜ ਅਸੀਂ ਪੈਦਾਇਸ਼ ਦੇ ਬਾਬ ਨੰਬਰ 5 ਤੇ ਗੌਰ ਖੋਸ ਕਰਾਂਗੇ ਤੇ ਇਹਦੇ ਚ ਅਸੀਂ ਈਸੂ ਤੇ ਯਕੂਬ ਦੇ ਹਵਾਲੇ ਦੇ ਨਾਲ ਪੜਾਂਗੇ। ਪਿਛਲੇ ਪ੍ਰੋਗਰਾਮ ਵਿੱਚ ਅਸਾਂ ਹਜ਼ਰਤ ਇਬਰਾਹਿਮ ਦੀ ਕੁਰਬਾਨੀ ਯਾਨੀ ਈਦ ਉਲ ਅਜ਼ਹਾ ਦੀ ਬਾਬਤ ਗੱਲ ਕੀਤੀ ਸੀ। ਇੰਜੀਲ ਮੁਕੱਦਸ ਵਿੱਚ ਇਸ ਅਹਿਮ ਕਹਾਣੀ ਦਾ ਦਿਲਚਸਪ ਖੁਲਾਸਾ ਕੁਝ ਇੰਜ ਬਿਆਨ ਕੀਤਾ ਗਿਆ ਹੈ। ਈਮਾਨ ਹੀ ਤੋਂ ਇਬਰਾਹਿਮ ਨੇ ਆਜ਼ਮਾਇਸ਼ ਦੇ ਵੇਲੇ ਇਜ਼ਹਾਕ ਨੂੰ ਜ਼ਿੰਦਾ ਗੁਜ਼ਰਾਨਿਆ ਤੇ ਜਿਸ ਨੇ ਵਾਅਦਿਆਂ ਨੂੰ ਸੱਚ ਮੰਨ ਲਿਆ ਸੀ ਉਹ ਉਸ ਇਕਲੌਤੇ ਨੂੰ ਨਜ਼ਰ ਕਰਨ ਲੱਗਾ ਜਿਸ ਦੀ ਬਾਬਤ ਇਹ ਆਖਿਆ ਗਿਆ ਸੀ ਕਿ ਇਜ਼ਹਾਕ ਹੀ ਤੋਂ ਤੇਰੀ ਨਸਲ ਕਹਿਲਾਏਗੀ, ਕਿਉਂਕਿ ਉਹ ਸਮਝਿਆ ਕਿ ਖੁਦਾ ਮੁਰਦਿਆਂ ਵਿੱਚੋਂ ਵੀ ਜਲਾਨ ਤੇ ਕਾਦਿਰ ਏ। ਚੁਨਾਂਚੇ ਇਹਨਾਂ ਵਿੱਚੋਂ ਹੀ ਤਮਸੀਲ ਦੇ ਤੌਰ ਤੇ ਉਹ ਨੂੰ ਮਿਲਿਆ। ਇਬਰਾਨੀਓ ਬਾਬ 11 ਆਇਤ ਨੰਬਰ 17 ਤੋਂ ਆਇਤ ਨੰਬਰ 19 ਤੱਕ। ਸਾਡੇ ਪਿਛਲੇ 5 ਸਬਕਾਂ ਵਿੱਚ ਹਜ਼ਰਤ ਨਬੀ ਇਬਰਾਹਿਮ ਦੀ ਜ਼ਿੰਦਗੀ ਦੀ ਕਹਾਣੀਆਂ ਦੀ ਬਾਬਤ ਸਨ। ਤੁਰੈਤ ਸ਼ਰੀਫ ਦੇ ਅੰਦਰ ਪੈਗੰਬਰੇ ਖੁਦਾ ਹਜ਼ਰਤ ਇਬਰਾਹਿਮ ਦੇ ਮੁਤਲਿਕ ਹੋਰ ਵੀ ਕਈ ਕਹਾਣੀਆਂ ਮੌਜੂਦ ਨੇ ਜਿਹੜੀਆਂ ਹਜੇ ਤੱਕ ਸਾਨੂੰ ਮਾਲੂਮ ਨਹੀਂ। ਬਦਕਿਸਮਤੀ ਦੇ ਨਾਲ ਸਾਡੇ ਕੋਲ ਇੰਨਾ ਵਕਤ ਨਹੀਂ ਹੈ ਕਿ ਅਸੀਂ ਇਹਨਾਂ ਸਾਰੀਆਂ ਨੂੰ ਵੇਖੀਏ, ਤੇ ਫਿਰ ਵੀ ਇਬਰਾਹਿਮ ਨੂੰ ਛੱਡ ਕੇ ਉਹਦੀ ਨਸਲ ਦੀਆਂ ਕਹਾਣੀਆਂ ਨੂੰ ਸਾਹਮਣੇ ਰੱਖਣ ਤੋਂ ਪਹਿਲੇ ਅਸੀਂ ਵੇਖਾਂਗੇ ਕਿ ਖੁਦਾ ਨੇ ਇਬਰਾਹਿਮ ਦੇ ਕੁਝ ਐਸੇ ਵਾਅਦੇ ਕੀਤੇ ਜਿਹੜੇ ਇੰਤਹਾਈ ਜ਼ਰੂਰੀ ਨੇ। ਇੱਕ ਦਿਨ ਖੁਦਾ ਨੇ ਇਬਰਾਹਿਮ ਨੂੰ ਦੱਸਿਆ ਕਿ ਉਹਦੀ ਨਸਲ ਦੇ ਨਾਲ ਕੈਸਾ ਸਲੂਕ ਕੀਤਾ ਜਾਏਗਾ। ਉਹਨੇ ਇਬਰਾਹਿਮ ਨੂੰ ਆਖਿਆ, ਯਕੀਨ ਜਾਣ ਕਿ ਤੇਰੀ ਨਸਲ ਦੇ ਲੋਕ ਐਸੇ ਮੁਲਕ ਵਿੱਚ ਜਵਾਨ ਨਹੀਂ ਹੋਣਗੇ, ਪਰਦੇਸੀ ਹੋਣਗੇ ਤੇ ਉੱਥੋਂ ਦੇ ਲੋਕਾਂ ਦੀ ਗੁਲਾਮੀ ਕਰਨਗੇ ਤੇ ਉਹ 400 ਸਾਲਾਂ ਤੱਕ ਉਹਨਾਂ ਨੂੰ ਉੱਥੇ ਰੱਖਣਗੇ। ਲੇਕਿਨ ਮੈਂ ਉਸ ਕੌਮ ਦੀ ਅਦਾਲਤ ਕਰਾਂਗਾ ਜਿਸ ਦੀ ਉਹ ਗੁਲਾਮੀ ਕਰਨਗੇ ਤੇ ਬਾਅਦ ਵਿੱਚੋਂ ਬੜੀ ਦੌਲਤ ਲੈ ਕੇ ਉੱਥੋਂ ਨਿਕਲ ਆਵਣਗੇ। ਪੈਦਾਇਸ਼ ਦੀ ਕਿਤਾਬ ਬਾਬ 15 ਆਇਤ ਨੰਬਰ 13 ਤੇ 14। ਗੋਇਆ ਖੁਦਾ ਪਾਕ ਇਨ੍ਹਾਂ ਅਲਫਾਜ਼ਾਂ ਵਿੱਚ ਐਲਾਨ ਕਰਨ ਡਿਆ ਸੀ ਕਿ ਇਬਰਾਹਿਮ ਦੀ ਨਸਲ ਮਿਸਰ ਦੇ ਇਲਾਕੇ ਵਿੱਚ ਗੁਲਾਮੀ ਦੀ ਜ਼ਿੰਦਗੀ ਗੁਜ਼ਾਰੇਗੀ। ਖੁਦਾ ਕਰੀਮ ਨੇ ਨਾਲ ਹੀ ਇਹ ਵਾਅਦਾ ਵੀ ਕੀਤਾ ਕਿ 400 ਸਾਲ ਤੋਂ ਬਾਅਦ ਉਹ ਉਹਨਾਂ ਨੂੰ ਮਿਸਰ ਦੀ ਗੁਲਾਮੀ ਵਿੱਚੋਂ ਰਿਹਾਈ ਬਖਸ਼ੇਗਾ। ਖੁਦਾ ਨੇ ਚਾਹਿਆ ਕਿ ਅਗਲੇ 4 ਸਬਕਾਂ ਵਿੱਚ ਅਸੀਂ ਵੇਖਾਂਗੇ ਕਿ ਇਹ ਮੁਕਤਸਰ ਨਬੂਵਤਾਂ ਐਨ ਇਸੇ ਤਰ੍ਹਾਂ ਪੂਰਾ ਹੋਈਆਂ ਜਿੰਜ ਖੁਦਾ ਤਾਲਾ ਨੇ ਇਬਰਾਹਿਮ ਨੂੰ ਦੱਸਿਆ ਸੀ। ਫਿਰ 25ਵੇਂ ਬਾਬ ਵਿੱਚ ਖੁਦਾ ਦਾ ਕਲਾਮ ਫਰਮਾਂਦਾ ਹੈ ਤੇ ਇਬਰਾਹਿਮ ਨੇ ਆਪਣਾ ਸਭ ਕੁਝ ਇਜ਼ਹਾਕ ਨੂੰ ਦਿੱਤਾ ਤੇ ਇਬਰਾਹਿਮ ਦੀ ਕੁੱਲ ਉਮਰ ਜਦੋਂ ਤੱਕ ਕਿ ਉਹ ਜੀਂਦਾ ਰਿਹਾ 175 ਸਾਲ ਦੀ ਹੋਈ। ਉਦੋਂ ਇਬਰਾਹਿਮ ਨੇ ਦਮ ਛੱਡ ਦਿੱਤਾ ਤੇ ਖੂਬ ਬੁਢਾਪੇ ਵਿੱਚ ਨਹਾਇਤ ਜ਼ਾਇਫ ਤੇ ਪੂਰੀ ਉਮਰ ਦਾ ਹੋ ਕੇ ਵਫਾਤ ਪਾਈ ਤੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਤੇ ਉਹਦੇ ਬੇਟੇ ਇਜ਼ਹਾਕ ਤੇ ਇਸਮਾਇਲ ਨੇ ਮੁਕਫੀਲਾ ਦੇ ਗਾਰ ਵਿੱਚ ਜਿਹੜੀ ਮੁਮਰੇ ਦੇ ਸਾਹਮਣੇ ਹਿੱਤੀ ਸ਼ਹਿਰ ਦੇ ਬੇਟੇ ਇਫਰੂਨ ਦੇ ਖੇਤ ਵਿੱਚ ਉਹਨੂੰ ਦਫ਼ਨ ਕੀਤਾ। ਇਹ ਉਹੀ ਖੇਤ ਏ ਜਿਹਨੂੰ ਇਬਰਾਹਿਮ ਨੇ ਬਨੀ ਹਿੱਤ ਤੋਂ ਖਰੀਦਿਆ ਸੀ। ਉੱਥੇ ਇਬਰਾਹਿਮ ਤੇ ਉਹਦੀ ਬੀਵੀ ਸਾਰਾ ਦਫ਼ਨ ਹੋਏ। ਪੈਦਾਇਸ਼ ਬਾਬ 25 ਆਇਤ 5 ਤੋਂ 7 ਤੇ ਫਿਰ 10ਵੀਂ ਆਇਤ ਤੱਕ। ਇਸੇ ਤਰ੍ਹਾਂ ਖੁਦਾ ਦਾ ਦੋਸਤ ਇਬਰਾਹਿਮ ਖੁਦਾਵੰਦ ਦੀ ਹਜ਼ੂਰੀ ਵਿੱਚ ਦਾਖਲ ਹੋਇਆ ਜਿਹਨੂੰ ਉਹ ਜਾਣਦਾ, ਪਹਿਚਾਣਦਾ ਤੇ ਮੁਹੱਬਤ ਕਰਦਾ ਸੀ। ਅਸੀਂ ਆਪਣੇ ਇਸ ਸਬਕ ਦਾ ਜਿਹੜਾ ਪੈਗੰਬਰੇ ਖੁਦਾ ਇਬਰਾਹਿਮ ਦੇ ਮੁਤਲਿਕ ਕਿਵੇਂ ਖੁਲਾਸਾ ਕਰਨੇ ਆ ਤੇ ਇਸ ਤੋਂ ਕੀ ਨਤੀਜਾ ਅਖਜ਼ ਕਰਨੇ ਆ, ਸ਼ਾਇਦ 2 ਸਵਾਲਾਂ ਦੇ ਜਵਾਬ ਦੇ ਕੇ ਅਸੀਂ ਖੁਦਾ ਪਾਕ ਦੇ ਨਾਲ ਹਜ਼ਰਤ ਇਬਰਾਹਿਮ ਨੂੰ ਆਪਣੇ ਬਾਪ ਦੇ ਘਰ ਵਿੱਚੋਂ ਨਿਕਲਣ ਤੇ ਦੂਸਰੇ ਮੁਲਕ ਵਿੱਚ ਜਾਣ ਦਾ ਹੁਕਮ ਕਿਉਂ ਦਿੱਤਾ। ਜਵਾਬ ਏ, ਕਿਉਂਕਿ ਖੁਦਾ ਦਾ ਮਨਸੂਬਾ ਸੀ ਕਿ ਉਹ ਇਬਰਾਹਿਮ ਨੂੰ ਇੱਕ ਨਈ ਕੌਮ ਬਣਾਵੇ ਜਿਸ ਵਿੱਚੋਂ ਦੁਨੀਆਂ ਦਾ ਨਜਾਤ ਦਹਿੰਦਾ ਪੈਦਾ ਹੋ ਕੇ ਦੁਨੀਆਂ ਵਿੱਚ ਆਏ। ਤੇ ਦੂਸਰਾ ਇਹ ਵੀ ਕਿ ਖੁਦਾ ਨੇ ਇਬਰਾਹਿਮ ਨੂੰ ਰਾਸਤਬਾਜ਼ਾਂ ਵਿੱਚੋਂ ਕਿਉਂ ਸ਼ੁਮਾਰ ਕੀਤਾ ਤੇ ਉਹਨੂੰ ਹਮੇਸ਼ਾ ਵਾਸਤੇ ਆਪਣੀ ਹਜ਼ੂਰੀ ਵਿੱਚ ਕਿਉਂ ਕਬੂਲ ਕੀਤਾ। ਤੇ ਇਹਦਾ ਜਵਾਬ ਇਹ ਵੇ ਕਿ ਇਸ ਲਈ ਕਿ ਇਬਰਾਹਿਮ ਨੇ ਖੁਦਾ ਦੇ ਫਰਮਾਨ ਦਾ ਯਕੀਨ ਕੀਤਾ, ਹਾਲਾਂਕਿ ਇਹ ਆਸਾਨ ਨਾ ਸੀ ਬਲਕਿ ਇੰਤਹਾਈ ਮੁਸ਼ਕਿਲ ਸੀ। ਇਬਰਾਹਿਮ ਖੁਦਾ ਦੇ ਵਾਅਦਿਆਂ ਤੇ ਈਮਾਨ ਲਿਆਇਆ ਤੇ ਇਸ ਲਈ ਉਹ ਈਮਾਨ ਦੇ ਬਾਇਸ ਬਚਾਇਆ ਗਿਆ, ਨਾ ਕਿ ਆਪਣੇ ਅਮਾਲ ਦੇ ਬਾਇਸ। ਖੁਦਾ ਦਾ ਪਾਕ ਕਲਾਮ ਇਸੇ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਬਰਾਹਿਮ ਖੁਦਾ ਤੇ ਈਮਾਨ ਲਿਆਇਆ ਤੇ ਇਹ ਉਹਦੇ ਵਾਸਤੇ ਰਾਸਤਬਾਜ਼ੀ ਗਿਣਿਆ ਗਿਆ ਤੇ ਉਹ ਖੁਦਾ ਦਾ ਦੋਸਤ ਕਹਿਲਾਇਆ। ਯਾਕੂਬ ਬਾਬ 2 ਆਇਤ ਨੰਬਰ 23। ਪੈਦਾਇਸ਼ ਦੀ ਕਿਤਾਬ ਦੇ 25ਵੇਂ ਬਾਬ ਵਿੱਚ ਇਬਰਾਹਿਮ ਦੀ ਨਸਲ ਦੀ ਤਾਰੀਖੀ ਕਹਾਣੀ ਅੱਗੇ ਟੁਰਦੀ ਏ। ਤੁਰੈਤ ਦਾ ਮੁਤਾਲਿਆ ਜਾਰੀ ਰੱਖਦਿਆਂ ਹੋਇਆਂ ਅਸੀਂ ਇਜ਼ਹਾਕ ਤੇ ਉਹਦੇ ਦੋ ਜੁੜਵਾ ਬੇਟਿਆਂ ਦੀ ਕਹਾਣੀ ਸੁਣਦੇ ਹਾਂ। ਕਲਾਮੇ ਮੁਕੱਦਸ ਬਿਆਨ ਕਰਦੇ ਤੇ ਇਬਰਾਹਿਮ ਦੇ ਬੇਟੇ ਇਜ਼ਹਾਕ ਦਾ ਨਸਬਨਾਮਾ ਐਵੇ। ਇਬਰਾਹਿਮ ਤੋਂ ਇਜ਼ਹਾਕ ਪੈਦਾ ਹੋਇਆ। ਇਜ਼ਹਾਕ 40 ਸਾਲਾਂ ਦਾ ਸੀ ਜਦੋਂ ਉਹਨੇ ਰਿਬਕਾ ਦੇ ਨਾਲ ਸ਼ਾਦੀ ਕੀਤੀ, ਜੋ ਕਿ ਫਿਦਾਨ ਇਰਾਮ ਦੇ ਬਾਸ਼ਿੰਦੇ ਬੈਤੇਲ ਇਰਾਮੀ ਦੀ ਬੇਟੀ ਤੇ ਲਾਬਨ ਇਰਾਮੀ ਦੀ ਭੈਣ ਸੀ। ਤੇ ਇਜ਼ਹਾਕ ਨੇ ਆਪਣੀ ਬੀਵੀ ਵਾਸਤੇ ਖੁਦਾਵੰਦ ਤੋਂ ਦੁਆ ਕੀਤੀ ਕਿਉਂਕਿ ਉਹ ਬਾਂਝ ਸੀ, ਤੇ ਖੁਦਾਵੰਦ ਨੇ ਉਹਦੀ ਦੁਆ ਕਬੂਲ ਕੀਤੀ ਤੇ ਉਹਦੀ ਬੀਵੀ ਰਿਬਕਾ ਹਾਮਲਾ ਹੋਈ ਤੇ ਉਹਦੇ ਪੇਟ ਵਿੱਚ ਦੋ ਲੜਕੇ ਆਪਸ ਵਿੱਚ ਮਜ਼ੰਮਤ ਕਰਨ ਲੱਗੇ। ਉਦੋਂ ਉਹਨੇ ਆਖਿਆ ਕਿ ਜੇ ਐਸਾ ਹੀ ਏ ਤੇ ਮੈਂ ਜੀਂਦੀ ਕਿਉਂ ਹਾਂ, ਤੇ ਉਹ ਖੁਦਾਵੰਦ ਕੋ ਪੁੱਛਣ ਲੱਗੀ ਤੇ ਖੁਦਾਵੰਦ ਨੇ ਆਖਿਆ, ਦੋ ਕੌਮਾਂ ਤੇਰੇ ਪੇਟ ਵਿੱਚ ਨੇ ਤੇ ਦੋ ਕਬੀਲੇ ਤੇਰੇ ਬਤਨ ਵਿੱਚੋਂ ਨਿਕਲਣਗੇ, ਅਲੱਗ ਅਲੱਗ ਹੋ ਜਾਣਗੇ ਤੇ ਇੱਕ ਕਬੀਲਾ ਦੂਸਰੇ ਕਬੀਲੇ ਤੋਂ ਜ਼ੋਰ ਆਵਰ ਹੋਵੇਗਾ ਤੇ ਵੱਡਾ ਛੋਟੇ ਦੀ ਖਿਦਮਤ ਕਰੇਗਾ। ਤੇ ਜਦੋਂ ਇਸ ਦੇ ਵਜ਼ਾ ਹਮਲ ਦੇ ਦਿਨ ਪੂਰੇ ਹੋਏ ਤੇ ਪਹਿਲਾ ਜਿਹੜਾ ਪੈਦਾ ਹੋਇਆ ਉਹ ਇੰਜ ਸੀ ਜਿਵੇਂ ਪਸ਼ਮੀਨਾ, ਤੇ ਉਹਨਾਂ ਨੇ ਉਹਦਾ ਨਾਂ ਈਸੂ ਰੱਖਿਆ। ਇਸ ਤੋਂ ਬਾਅਦ ਉਹਦਾ ਭਰਾ ਪੈਦਾ ਹੋਇਆ ਤੇ ਉਹਦਾ ਹੱਥ ਈਸੂ ਦੀ ਏੜੀ ਨੂੰ ਪਕੜੇ ਹੋਏ ਸੀ ਤੇ ਉਹਦਾ ਨਾਂ ਯਾਕੂਬ ਰੱਖਿਆ ਗਿਆ। ਜਦੋਂ ਰਿਬਕਾ ਤੋਂ ਪੈਦਾ ਹੋਏ ਤੇ ਇਜ਼ਹਾਕ 60 ਸਾਲਾਂ ਦਾ ਸੀ ਤੇ ਉਹ ਲੜਕੇ ਵਧੇ ਤੇ ਈਸੂ ਸ਼ਿਕਾਰ ਵਿੱਚ ਮਾਹਿਰ ਹੋ ਗਿਆ ਤੇ ਜੰਗਲ ਵਿੱਚ ਰਹਿਣ ਲੱਗਾ ਤੇ ਯਾਕੂਬ ਸਾਦਾ ਮਜ਼ਾਜ ਡੇਰਿਆਂ ਵਿੱਚ ਰਹਿਣ ਵਾਲਾ ਆਦਮੀ ਸੀ। ਪੈਦਾਇਸ਼ ਦੀ ਕਿਤਾਬ ਬਾਬ 25 ਤੇ ਆਇਤ ਨੰਬਰ 19 ਤੋਂ 27 ਤੱਕ ਅਸੀਂ ਇਹ ਹਵਾਲਾ ਵੇਖ ਸਕਦੇ ਹਾਂ। ਹੁਣ ਅਸਾਂ ਵੇਖਿਆ ਕਿ ਇਜ਼ਹਾਕ ਤੇ ਰਿਬਕਾ ਦੇ ਜੁੜਵਾਂ ਬੇਟੇ ਪੈਦਾ ਹੋਏ ਜਿਨ੍ਹਾਂ ਦਾ ਨਾਂ ਈਸੂ ਤੇ ਯਾਕੂਬ ਰੱਖਿਆ ਗਿਆ। ਉਹ ਜੁੜਵਾਂ ਸਨ ਲੇਕਿਨ ਇੱਕ ਵੰਗਰ ਦੇ ਨਾਂ ਸਨ। ਜਿਵੇਂ ਈਸੂ ਵੱਡਾ ਹੋਇਆ ਤੇ ਉਹ ਦੁਨੀਆਂ ਦੀ ਆਰਜ਼ੀ ਚੀਜ਼ਾਂ ਦੀ ਫਿਕਰ ਵਿੱਚ ਸੀ, ਲੇਕਿਨ ਯਾਕੂਬ ਖੁਦਾ ਦੇ ਕਲਾਮ ਨੂੰ ਕੀਮਤੀ ਜਾਣਦਾ ਸੀ ਕਿਉਂਕਿ ਉਹ ਹਮੇਸ਼ਾ ਕਾਇਮ ਏ। ਈਸੂ ਖੁਦਾ ਦੇ ਉਹਨਾਂ ਵਾਅਦਿਆਂ ਦੀ ਪਰਵਾਹ ਨਹੀਂ ਸੀ ਕਰਦਾ ਜਿਹੜੇ ਖੁਦਾ ਨੇ ਉਹਦੇ ਦਾਦਾ ਇਬਰਾਹਿਮ ਦੇ ਨਾਲ ਕੀਤੇ ਸਨ ਤੇ ਇਜ਼ਹਾਕ ਦੇ ਨਾਲ ਕੀਤੇ ਸਨ, ਤੇ ਉਹਨਾਂ ਤੋਂ ਇੱਕ ਨਈ ਕੌਮ ਪੈਦਾ ਕਰੇਗਾ। ਯਾਕੂਬ ਖੁਦਾ ਦੇ ਵਾਅਦਿਆਂ ਤੇ ਯਕੀਨ ਰੱਖਦਾ ਸੀ ਤੇ ਉਹ ਖੁਦਾ ਦੇ ਵੱਲ ਮਾਇਲ ਰਹਿੰਦਾ ਸੀ। ਕਿਉਂਕਿ ਈਸੂ ਪਹਿਲੋਠਾ ਸੀ ਇਸ ਲਈ ਇਨਸਾਨੀ ਰੀਤ ਦੇ ਮੁਤਾਬਿਕ ਉਹ ਪਹਿਲੋਠੇ ਦੇ ਹੱਕ ਦਾ ਵਾਰਸ ਸੀ ਤੇ ਵੱਡੀ ਕੌਮ ਦਾ ਬਾਪ ਬਣਨ ਦਾ ਰਵਾਦਾਰ ਸੀ, ਜਿਸ ਦਾ ਵਾਅਦਾ ਉਹਦੇ ਦਾਦਾ ਹਜ਼ਰਤ ਇਬਰਾਹਿਮ ਦੇ ਨਾਲ ਖੁਦਾ ਨੇ ਕੀਤਾ ਸੀ ਤੇ ਫਿਰ ਉਸ ਦੇ ਬਾਪ ਇਜ਼ਹਾਕ ਨਾਲ ਕੀਤਾ ਸੀ। ਦੋਨਾਂ ਦੇ ਪੈਦਾ ਹੋਣ ਤੋਂ ਪਹਿਲੇ ਹੀ ਖੁਦਾ ਨੇ ਉਹਨਾਂ ਦੀ ਮਾਂ ਰਿਬਕਾ ਨੂੰ ਕਹਿ ਦਿੱਤਾ ਸੀ ਕਿ ਵੱਡਾ ਛੋਟੇ ਦੀ ਖਿਦਮਤ ਕਰੇਗਾ। ਪੈਦਾਇਸ਼ ਬਾਬ 25 ਆਇਤ ਨੰਬਰ 23। ਕਿਉਂਕਿ ਖੁਦਾ ਨੂੰ ਪਹਿਲੇ ਹੀ ਪਤਾ ਸੀ ਕਿ ਇਸ ਲਈ ਉਹ ਫਰਮਾਨ ਡਿਆ ਸੀ ਕਿ ਪਹਿਲੋਠੇ ਦਾ ਹੱਕ ਈਸੂ ਦਾ ਨਹੀਂ ਬਲਕਿ ਯਾਕੂਬ ਦਾ ਹੋਵੇਗਾ ਤੇ ਨਵੀਂ ਕੌਮ ਈਸੂ ਤੋਂ ਨਹੀਂ ਬਲਕਿ ਯਾਕੂਬ ਤੋਂ ਹੋਵੇਗੀ। ਯਾਕੂਬ ਨੂੰ ਚਾਹੀਦਾ ਸੀ ਕਿ ਉਹ ਸਭ ਕੁਝ ਖੁਦਾ ਕਾਦਰ ਦੇ ਹੱਥਾਂ ਵਿੱਚ ਦਿੰਦਿਆਂ ਹੋਇਆਂ ਉਸ ਵਕਤ ਦਾ ਇੰਤਜ਼ਾਰ ਕਰਦਾ ਰਹਿੰਦਾ ਜਦੋਂ ਖੁਦਾ ਨੇ ਆਪਣੀ ਕੁਦਰਤ ਦੇ ਨਾਲ ਇੱਕ ਖਾਸ ਵਕਤ ਤੇ ਪਹਿਲੋਟੇ ਦਾ ਹੱਕ ਵਾਰਸ ਬਣਾਉਣਾ ਸੀ, ਲੇਕਿਨ ਯਾਕੂਬ ਨੇ ਇੰਤਜ਼ਾਰ ਨਾ ਕੀਤਾ। ਹੁਣ ਵੇਖਦੇ ਹਾਂ ਕਿ ਯਾਕੂਬ ਨੇ ਆਪਣੇ ਵੱਡੇ ਭਰਾ ਈਸੂ ਦੇ ਨਾਲ ਪਹਿਲੋਟੇ ਦਾ ਹੱਕ ਲੈਣ ਵਾਸਤੇ ਕੀ ਚਾਲ ਚੱਲੀ। ਖੁਦਾ ਦਾ ਕਲਾਮ ਇੱਥੇ ਦੱਸਦੇ, ਯਾਕੂਬ ਨੇ ਦਾਲ ਪਕਾਈ ਤੇ ਈਸੂ ਜੰਗਲ ਵਿੱਚੋਂ ਆਇਆ ਤੇ ਬੇਦਮ ਹੋਣ ਡਿਆ ਸੀ। ਈਸੂ ਨੇ ਯਾਕੂਬ ਨੂੰ ਆਖਿਆ ਕਿ ਐ ਲਾਲ ਦਾਲ ਮੈਨੂੰ ਖਾਣ ਨੂੰ ਦੇ ਕਿਉਂਕਿ ਮੈਂ ਬੇਦਮ ਹੋਣ ਡਿਆ ਵਾਂ। ਇਸ ਲਈ ਉਹਦਾ ਨਾਂ ਅਦੂਮ ਵੀ ਹੋ ਗਿਆ। ਤਦ ਯਾਕੂਬ ਨੇ ਆਖਿਆ, ਤੂੰ ਅੱਜ ਪਹਿਲੋਠੇ ਦਾ ਹੱਕ ਮੇਰੇ ਹੱਥ ਵਿੱਚ ਦੇ। ਈਸੂ ਨੇ ਆਖਿਆ, ਵੇਖ ਮੈਂ ਤੇ ਮਰਨ ਡਿਆ ਵਾਂ, ਪਹਿਲੋਠੇ ਦਾ ਹੱਕ ਮੇਰੇ ਕਿਸ ਕੰਮ ਆਏਗਾ। ਉਦੋਂ ਯਾਕੂਬ ਨੇ ਆਖਿਆ ਕਿ ਅੱਜ ਹੀ ਮੇਰੇ ਤੋਂ ਕਸਮ ਖਾ। ਉਹਨੇ ਉਹਦੇ ਨਾਲ ਕਸਮ ਖਾ ਦੀ ਤੇ ਉਹਨੇ ਆਪਣਾ ਪਹਿਲੋਠੇ ਦਾ ਹੱਕ ਯਾਕੂਬ ਦੇ ਹੱਥ ਵਿੱਚ ਦਿੱਤਾ। ਉਦੋਂ ਯਾਕੂਬ ਨੇ ਈਸੂ ਨੂੰ ਰੋਟੀ ਤੇ ਮਸੂਰ ਦੀ ਦਾਲ ਦਿੱਤੀ ਤੇ ਉਹ ਖਾ ਪੀ ਕੇ ਉੱਠ ਕੇ ਟੁਰ ਗਿਆ। ਇੰਜ ਈਸੂ ਨੇ ਆਪਣੇ ਪਹਿਲੋਠੇ ਦਾ ਹੱਕ ਨਾ ਚੀਜ਼ ਜਾਣਿਆ। ਇਹ ਹਵਾਲਾ ਸੀ ਪੈਦਾਇਸ਼ ਦੀ ਕਿਤਾਬ ਆਇਤ 29 ਤੋਂ 34 ਤੱਕ ਵੇਖ ਸਕਨੇ ਆ। ਕੀ ਤੁਹਾਨੂੰ ਇਸ ਗੱਲ ਦੀ ਸਮਝ ਆਈ ਕਿ ਈਸੂ ਨੇ ਕੀ ਕੀਤਾ? ਉਹਨੇ ਰੋਟੀ ਦੇ ਮਾਮੂਲੀ ਜੇ ਲੁਕਮੇ ਦੇ ਬਦਲੇ ਆਪਣਾ ਪਹਿਲੋਠੇ ਦਾ ਹੱਕ ਯਾਕੂਬ ਨੂੰ ਦੇ ਦਿੱਤਾ। ਫਰਜ਼ ਕਰੋ ਕਿ ਇੱਕ ਅਮੀਰ ਆਦਮੀ ਸੀ ਤੇ ਉਹਦੇ ਦੋ ਬੇਟੇ ਸਨ। ਅਮੀਰ ਆਦਮੀ ਖੇਤਾਂ ਦਾ, ਮਕਾਨਾਂ ਦਾ ਤੇ ਬੜੇ ਸਾਰੇ ਮਾਲੋ ਦੌਲਤ ਦਾ ਮਾਲਕ ਸੀ। ਪਹਿਲੋਠੇ ਨੂੰ ਇਸ ਦੀ ਦੌਲਤ ਤੇ ਸਾਰੀ ਵਿਰਾਸਤ ਵਿੱਚੋਂ ਜ਼ਿਆਦਾ ਹਿੱਸਾ ਮਿਲਣਾ ਚਾਹੀਦਾ। ਤੇ ਇੱਕ ਰੋਜ਼ ਵੱਡਾ ਭਰਾ ਜੰਗਲ ਵਿੱਚੋਂ ਆਉਂਦਾ ਹੈ ਤੇ ਉਹ ਛੋਟੇ ਭਰਾ ਕੋਲੋਂ ਮੱਛੀ ਤੇ ਚਾਵਲ ਪਕਾਏ ਹੋਏ ਵੇਖ ਕੇ ਕੋਲ ਬਹਿ ਜਾਂਦਾ ਹੈ। ਪਹਿਲੋਠਾ ਛੋਟੇ ਨੂੰ ਕਹਿੰਦਾ ਕਿ ਵੇਖ ਮੇਰੀ ਤੇ ਭੁੱਖ ਨਾਲ ਜਾਨ ਨਿਕਲੀ ਜਾਣ ਡਈ ਏ ਤੇ ਆਪਣੇ ਚਾਵਲ ਵਿੱਚੋਂ ਮੈਨੂੰ ਵੀ ਕੁਝ ਦੇ। ਉਦੋਂ ਛੋਟਾ ਭਰਾ ਜਵਾਬ ਵਿੱਚ ਕਹਿੰਦਾ, ਮੈਂ ਤੈਨੂੰ ਇੰਜ ਨਹੀਂ ਦੇਵਾਂਗਾ ਬਲਕਿ ਤੇਰੇ ਹੱਥ ਵੇਚਾਂਗਾ। ਵੱਡਾ ਭਰਾ ਪੁੱਛਦਾ ਕਿ ਤੂੰ ਇਹ ਕੀ ਕਹਿਣ ਡਿਆ? ਛੋਟਾ ਭਰਾ ਜਵਾਬ ਦਿੰਦਾ ਕਿ ਪਹਿਲੋਟਾ ਹੋਣ ਦੀ ਹੈਸੀਅਤ ਤੇਰੀ ਜਿਹੜੀ ਜਾਇਦਾਦ ਬਣਦੀ ਏ ਉਹ ਮੈਨੂੰ ਦੇ ਦੇ ਤੇ ਮੈਂ ਚਾਵਲ ਤੈਨੂੰ ਦੇ ਦੇਵਾਂਗਾ। ਉਦੋਂ ਵੱਡਾ ਭਰਾ ਜਵਾਬ ਦਿੰਦਾ, ਠੀਕ ਏ, ਮੈਂ ਤੇ ਭੁੱਖਾ ਹੀ ਮਰਨ ਡਿਆ ਵਾਂ, ਇਹ ਸਾਰੀ ਪਹਿਲੋਠੇ ਦੀ ਜਾਇਦਾਦ ਮੇਰੇ ਕਿਸ ਕੰਮ ਦੀ? ਬਸ ਵੱਡਾ ਭਰਾ ਆਪਣੀ ਸਾਰੀ ਵਿਰਾਸਤ ਆਪਣੇ ਛੋਟੇ ਭਰਾ ਦੇ ਨਾਂ ਕਰ ਦਿੰਦਾ। ਹਲਫੀਆ ਬਿਆਨ ਰਿਕਾਰਡ ਕਰਾ ਦਿੰਦਾ ਤੇ ਫਿਰ ਵੱਡਾ ਭਰਾ ਬਹਿ ਕੇ ਪੇਟ ਭਰ ਕੇ ਖਾਂਦਾ ਪੀਂਦਾ ਤੇ ਆਪਣੀ ਰਾਹ ਤੁਰ ਜਾਂਦਾ। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।